ਇਹ ਝੂਠਿਆਂ ਲੋਕਾਂ ਦੀਆਂ ਝੂਠੀਆਂ ਠੀਸਾਂ ਤੋਂ ਭਾਵ ਗੱਪਾਂ ਨੇ। ਜਿਹੜੇ ਕੂੜੇ ਲੋਕ ਨੇ ਉਹ ਕੂੜੀਆਂ ਹੀ ਗੱਪਾਂ ਮਾਰਦੇ ਨੇ ਕਿ ਸਾਡੀ ਅਵਸਥਾ ਬਣ ਗਈ ਹੈ, ਹਮ ਵੀ ਬ੍ਰਹਮ ਗਿਆਨੀ ਹੈ, ਹੁਣ ਸਾਨੂੰ ਵੀ ਬ੍ਰਹਮ ਨਾਮ ਆਉਂਦਾ ਹੈ, ਅੱਜ ਮੈਨੂੰ ਫਲਾਣੇ ਦੇ ਦਰਸ਼ਨ ਹੋਏ। ਗਪੌੜ ਬੜੀ ਛੱਡਦੇ ਫਿਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਾ ਪਾਜ ਉਘੇੜਿਆ ਸੀ ਹਰਿਦੁਆਰ ਜਾ ਕੇ, ਉਹ ਵੀ ਐਂ ਕਰਦਾ ਸੀ। ਬੜੇ ਲੋਕ ਉਹਦੇ ਅੱਗੇ ਬੈਠੇ, ਕਿੰਨੀ ਦੇਰ ਉਹਨੇ ਅੱਖਾਂ ਹੀ ਨਾ ਖੋਲੀਆਂ। ਮਹਾਰਾਜ ਕਹਿੰਦੇ ਮਰਦਾਨਿਆਂ ਤੈਨੂੰ ਤਮਾਸ਼ਾ ਦਿਖਾਉਂਦੇ ਆ ਜਾ। ਉਹਲੇ ਲੋਕ ਕੇ ਬੈਠ ਗਏ ਦਰਖਤ ਦੇ, ਕਹਿੰਦੇ ਦੇਖੀ ਚੱਲ ਹੁਣ ਕੀ ਬੋਲਦਾ ਇਹ। ਅੱਖਾਂ ਖੋਲੀਆਂ, ਆਜ ਹਮਕੋ ਸ਼ਿਵ ਕੇ ਦਰਸ਼ਨ ਹੋਏ, ਆਜ ਹਮ ਬ੍ਰਹਮ ਲੋਕ ਮੈਂ ਗਏ, ਆਜ ਹਮ ਐਸੇ ਗਏ, ਕਰਦਾ ਰਿਹਾ। ਬੜੀ ਦੁਨੀਆਂ ਨੇ ਮੱਥਾ ਟੇਕਿਆ। ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਉਹਦੇ ਕੋਲ ਆ ਗਏ, ਕਹਿੰਦੇ ਤੁਸੀਂ ਤਾਂ ਬੜੇ ਪਹੁੰਚੇ ਹੋਏ ਹੋ, ਤੁਸੀਂ ਤਾਂ ਸ਼ਿਵ ਲੋਕ ਦੀਆਂ ਗੱਲਾਂ ਕਰਦੇ ਹੋ, ਬ੍ਰਹਮ ਲੋਕ ਦੀਆਂ ਗੱਲਾਂ ਕਰਦੇ ਹੋ, ਬੜੀ ਪਹੁੰਚੀ ਹਸਤੀ ਹੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਪਾਜ ਉਘੇੜਿਆ, ਫਿਰ ਚਰਨੀ ਪੈ ਗਿਆ। ਮਹਾਰਾਜ ਕਹਿੰਦੇ ਕਿਉਂ ਦੁਨੀਆਂ ਨੂੰ ਠੱਗਦੇ ਹੋ, ਕਿਉਂ ਪਖੰਡ ਕਰਦੇ ਹੋ, ਆਪ ਵੀ ਸਿੱਧੇ ਰਾਹ ਲੱਗ ਤੇ ਲੋਕਾਂ ਨੂੰ ਵੀ ਲਾ, ਆਪ ਵੀ ਰਾਮ ਰਾਮ ਜਪਿਆ ਕਰ ਭਲਿਆ ਲੋਕਾਂ ਤੇ ਲੋਕਾਂ ਨੂੰ ਵੀ ਰਾਮ ਰਾਮ ਜਪਣ ਲੱਗ, ਕਿਉਂ ਠੱਗਦਾ ਦੁਨੀਆਂ ਨੂੰ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਈਆਂ ਦੇ ਭਾਂਡੇ ਫੋੜੇ ਜਾ ਕੇ ਤੇ ਫਿਰ ਸਿੱਧੇ ਰਾਹ ਵੀ ਲਾਏ। ਮਹਾਰਾਜ ਕਹਿੰਦੇ ਨਾਨਕ ਨਦਰੀ ਪਾਈ ਹੈ, ਇਹ ਤਾਂ ਨਦਰ ਹੋ ਜੇ ਅਕਾਲ ਪੁਰਖ ਦੀ ਤਾਂ ਇਹ ਜੀ ਅਵਸਥਾ ਮਿਲਦੀ ਹੈ। 16 ਮੀਲ ਰੋਮ ਵਾਹਿਗੁਰੂ ਵਾਹਿਗੁਰੂ ਤਾਂ ਕਹਿੰਦੇ ਨੇ ਜੇ ਉਹਦੀ ਕਿਰਪਾ ਹੋ ਜੇ। ਝੂਠਿਆਂ ਲੋਕਾਂ ਦੀਆਂ ਤਾਂ ਝੂਠੀਆਂ ਗੱਲਾਂ ਝੂਠੀਆਂ ਗੱਪਾਂ ਨੇ, ਉਹਨਾਂ ਦੇ ਮਗਰ ਨਾ ਲੱਗੋ, ਕਿਸੇ ਮਗਰ ਲੱਗਣ ਦੀ ਲੋੜ ਨਹੀਂ। ਕਲਯੁੱਗ ਦੇ ਵਿੱਚ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਕੋਈ ਹੋਰ ਇਹਨਾਂ ਤੋਂ ਉੱਤੇ ਨਹੀਂ। ਬਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਕੀਨ ਕਰ ਲਿਆ, ਇਨ੍ਹਾਂ ਨੂੰ ਨਿਰੰਕਾਰ ਰੂਪ ਜਾਣ ਕੇ ਮੱਥਾ ਟੇਕ ਲਿਆ, ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਗਤੀ ਸਾਨੂੰ ਰਸਤਾ ਵਿਖਾਉਂਦੀ ਆ, ਗੁਰਮਤ ਦਾ ਮਾਰਗ ਦੱਸਦੀ, ਬਸ ਇਸੇ ਤੋਂ ਉੱਤੇ ਹੋਰ ਕੁਛ ਨਹੀਂ। ਆਪਣੇ ਪਾਸ ਸਭ ਕੁਝ, ਜੋ ਕੁਝ ਹੈ ਸੋ ਵਾਹਿਗੁਰੂ ਮੰਤਰ ਵਿੱਚ ਹੀ ਹੈ, ਜੋ ਕੁਝ ਹੈ ਸੋ ਮੂਲ ਮੰਤਰ ਵਿੱਚ ਹੈ। ਤਾਂ ਕਮਾਈ ਦੀ ਲੋੜ ਹੈ ਬਸ, ਆਪਣਾ ਅਭਿਆਸ ਨਹੀਂ ਹੈ। ਜੇ ਆਪਣੀ ਕਿਤੇ ਇਹੋ ਜਿਹੀ ਸ਼ੁਭ ਇੱਛਾ ਬਣ ਜੇ ਕਿ ਮਹਾਰਾਜ ਮੇਰੀਆਂ ਵੀ ਇੱਕ ਜ਼ੁਬਾਨ ਤੋਂ ਬਣਾ ਦਿਓ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜ਼ਬਾਨਾਂ ਬਣਾ ਦਿਓ, ਤਾਂ ਮੈਂ ਵੀ ਆਪਦੇ ਨਾਮ ਜਪ ਕੇ ਆਨੰਦ ਪ੍ਰਾਪਤ ਕਰ ਸਕਾਂ। ਆਪਾਂ ਵੀ ਬੇਨਤੀ ਕਰੀਏ ਕਿ ਮਹਾਰਾਜ ਸਾਡਾ ਵੀ ਰੋਮ ਰੋਮ ਤੁਹਾਡਾ ਨਾਮ ਜਪੇ। ਵਾਹਿਗੁਰੂ ਵਾਹਿਗੁਰੂ ਨਾਨਕ ਨਦਰੀ ਪਾਈ ਹੈ, ਕੂੜੀ ਕੂੜਾ ਠੀਸ, ਝੂਠੇ ਲੋਕਾਂ ਦੀਆਂ ਝੂਠੀਆਂ ਗੱਪਾਂ ਤੇ। ਜਿਹੜੇ ਲੋਕ ਐਵੇਂ ਰੀਸਾਂ ਕਰਦੇ ਫਿਰਦੇ, ਭਗਤ ਕਬੀਰ ਜੀ ਦੀ ਰੀਸ ਕਰ ਲਈ, ਜੱਟ ਕਹਿਣ ਲੱਗਿਆ ਬਈ ਮੈਂ ਵੀ ਕਬੀਰ ਬਣ ਜਾਂਦਾ, ਦੇਖਾਂ ਕੀ ਕਰਦਾ, ਉਹੋ ਜਿਹਾ ਕੁਝ ਮੈਂ ਕਰ ਲਵਾਂਗਾ। ਲੁਕ ਛਿਪ ਕੇ ਜੱਟ ਨੇ ਦੇਖਿਆ ਕਬੀਰ ਕੀ ਕਿਰਿਆ ਕਰਦਾ। ਕੱਲ ਵੀ ਆਪਾਂ ਸੁਣਿਆ ਸੀ ਨਾ, ਸੁਣ ਗੱਲਾਂ ਆ ਕਾਸ ਕੀ ਕੀਟਾ ਆਈ ਰੀਸ, ਵੱਡਿਆਂ ਪੁਰਸ਼ਾਂ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਰੀਸ ਆ ਗਈ, ਜੱਟ ਨੂੰ ਵੀ ਰੀਸ ਆ ਗਈ ਕਬੀਰ ਬਣਨ ਦੀ। ਕਬੀਰ ਜੀ ਅੰਤਰਜਾਮੀ, ਉਹਨਾਂ ਨੂੰ ਪਤਾ ਲੋਕ ਕੇ ਦੇਖਦਾ, ਇਹਨੂੰ ਸਿਖਾਈਏ ਸਬਕ। ਕਬੀਰ ਜੀ ਦੇ ਤਾਂ ਪਰਿਵਾਰ ਹੀ ਸਾਰਾ ਆਗਿਆਕਾਰੀ ਹੈ, ਜੋ ਮਰਜ਼ੀ ਕਹਿ ਦੇਣ। ਕਬੀਰ ਜੀ ਆਵਾਜ਼ ਮਾਰਦੇ ਲੋਹੀ ਬਾਹਰੋਂ ਮਿੱਟੀ ਪੱਟ ਕੇ ਲਿਆ, ਸਤ ਬਚਨ ਜੀ ਉਹਨੇ ਨਹੀਂ ਪੁੱਛਣਾ ਕੀ ਕਰਨੀ ਹੈ, ਇਹਨੂੰ ਕੁੱਟ ਦੇ ਥਾਪੀ ਨਾਲ, ਕੁੱਟ ਤੇ ਹੋਰ ਬਰੀਕ ਕਰਦੇ, ਹੋਰ ਬਰੀਕ ਕਰਦੇ, ਇਹਨੂੰ ਚੁੰਨੀ ਲੈ ਕੇ ਕੱਪੜ ਛਾਣ ਕਰਦੇ, ਕੱਪੜ ਛਾਣ ਕਰ ਦਿੱਤੀ। ਹੁਣ ਕੀ ਕਰਾਂ, ਕਹਿੰਦੇ ਦੇਸੀ ਘਿਓ ਹੈ, ਕਹਿੰਦੇ ਹਾਂ, ਇਹਦੇ ਚ ਪਾ ਕੇ ਨਾ ਕੋਠੇ ਤੇ ਲਿਪ ਕੇ ਆਇਆ ਲੇਪ ਬਣਾ ਕੇ। ਕਹਿੰਦੇ ਕਿਉਂ ਜੀ, ਅੱਗੇ ਕਿਉਂ ਜੀ ਤਾਂ ਨਹੀਂ ਕਹਿੰਦੇ, ਕਹਿੰਦੇ ਕਿਉਂਕਿ ਬਰਸਾਤ ਆਉਣ ਵਾਲੀ ਹੈ, ਅਸਮਾਨ ਵਿਚ ਤਾਂ ਕੋਈ ਬਦਲ ਵੀ ਨਹੀਂ ਹੈ ਨੀ। ਪਰ ਉਹਨਾਂ ਨੇ ਤਾਂ ਸਤ ਬਚਨੀ ਕਹਿਣਾ ਸਿੱਖਿਆ ਹੋਇਆ। ਜੱਟ ਕਹਿੰਦਾ ਅੱਛਾ ਇਹ ਤਰੀਕਾ ਹੈ ਕਬੀਰ ਬਣਨ ਦਾ, ਕਹਿੰਦਾ ਮੈਂ ਵੀ ਘਰੇ ਜਾ ਕੇ ਇਹੀ ਕਰਦਾ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ, ਕੂੜੀ ਕੂੜਾ ਠੀਸ। ਹੁਣ ਝੂਠਿਆਂ ਲੋਕਾਂ ਦੀਆਂ ਝੂਠੀਆਂ ਗੱਪਾਂ ਨੇ। ਹੁਣ ਜਾ ਕੇ ਕਹਿਣ ਲੱਗਿਆ ਵੀ ਆਪਣੀ ਪਤਨੀ ਨੂੰ, ਕਹਿੰਦੇ ਬਾਹਰੋਂ ਮਿੱਟੀ ਲਿਆਓ ਪੱਟ ਕੇ। ਉਹ ਕਹਿੰਦੀ ਕੀ ਮਿੱਟੀ ਸਿਰ ਚ ਮਾਰਨੀ, ਮਿੱਟੀ ਆਪਾਂ ਕੀ ਕਰਨੀ ਹੈ। ਉਹ ਕਹਿੰਦਾ ਤੁਸੀਂ ਸਤ ਬਚਨ ਤਾਂ ਕਹੋ, ਫਿਰ ਦੇਖੋ ਆਪਣੀ ਕਿੰਨੀ ਚੜ੍ਹਦੀ ਕਲਾ ਹੁੰਦੀ ਹੈ। ਉਹ ਕਹਿੰਦੇ ਚੱਲ ਲੈ ਆਉਂਦੀ ਹੈ ਕੁੱਟਤੀ ਮਿੱਟੀ, ਕਹਿੰਦੇ ਕੱਪੜ ਛਾਣ ਕਰੋ। ਥੋੜਾ ਜਿਹਾ ਸੋਚਣ ਲੱਗ ਪਈ, ਇਹ ਪੁੱਠੀਆਂ ਗੱਲਾਂ ਕਿਉਂ ਕਰਨ ਲੱਗ ਪਿਆ। ਕਹਿੰਦੇ ਹੁਣ ਸਵਾਮੀ ਜੀ ਕੀ ਕਰੀਏ, ਕਹਿੰਦੇ ਬਰਸਾਤ ਆ ਰਹੀ ਹੈ ਉੱਤੇ ਦੇਖੋ ਬੱਦਲ ਆ ਰਿਹਾ ਹੈ ਇਹ ਚ ਦੇਸੀ ਘਿਓ ਪਾਓ। ਉਹ ਕਹਿੰਦੇ ਦੇਸੀ ਘਿਓ ਤਾਂ ਖਾਣ ਨੂੰ ਨਹੀਂ ਮਿਲਦਾ, ਤੁਸੀਂ ਮਿੱਟੀ ਚ ਪਵਾਈ ਜਾਂਦੇ ਹੋ। ਜਾ ਕੇ ਆਪਣੇ ਲੜਕਿਆਂ ਨੂੰ ਕਹਿਣ ਲੱਗੀ ਤੁਹਾਡੇ ਪਿਤਾ ਦੇ ਤਾਂ ਦਿਮਾਗ ਚ ਨੁਕਸ ਪੈ ਗਏ, ਇਹਨੂੰ ਬੰਨ ਲਓ ਸੰਗਲਾਂ ਨਾਲ, ਕਿਉਂਕਿ ਇਹ ਕਹਿੰਦਾ ਵੀ ਮਿੱਟੀ ਚ ਦੇਸੀ ਘਿਓ ਪਾਉਣਾ। ਉਹਨੂੰ ਬੰਨ ਲਿਆ ਸੰਗਲਾਂ ਨਾਲ, ਕਿੰਨੇ ਦਿਨ ਉਹ ਸੰਗਲਾਂ ਨਾਲ ਬੰਨਿਆ ਰਿਹਾ। ਉਹ ਕਹੇ ਮੈਂ ਪਾਗਲ ਨਹੀਂ ਹਾਂ, ਉਹ ਕਹਿੰਦੇ ਤੂੰ ਪਾਗਲ ਹੈ, ਮਿੱਟੀ ਚ ਕੌਣ ਦੇਸੀ ਘਿਓ ਪਾਉਂਦਾ, ਬੱਦਲ ਕਿੱਥੇ ਨੇ ਅਸਮਾਨ ਚ ਜਿਹੜਾ ਤੂੰ ਕਹਿੰਦਾ ਬੱਦਲ ਹੈ। ਹੁਣ ਕਬੀਰ ਜੀ ਤੁਰੇ ਫਿਰਦੇ ਉੱਥੇ ਪਹੁੰਚ ਗਏ, ਜਾ ਦੇਖਿਆ ਜਾ ਕੇ, ਕਹਿੰਦੇ ਵੀ ਆਪਣੇ ਪਿਤਾ ਨੂੰ ਬੰਨਿਆ। ਕਹਿੰਦੇ ਜੀ ਇਹਦੇ ਦਿਮਾਗ ਚ ਨੁਕਸ ਪੈ ਗਿਆ ਤਾਂ ਬੰਨਿਆ। ਕਬੀਰ ਜੀ ਕਹਿੰਦੇ ਇਹਨੂੰ ਕੋਈ ਨੁਕਸ ਨਹੀਂ, ਖੋਲ ਦਿਓ। ਕਹਿੰਦੇ ਕਿ ਇਹ ਤਾਂ ਮੇਰੀ ਰੀਸ ਕਰਦਾ। ਫਿਰ ਕਬੀਰ ਜੀ ਨੇ ਸਾਰੀ ਗੱਲ ਦੱਸੀ। ਕਹਿੰਦੇ ਅਸਲ ਵਿੱਚ ਭਾਈ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਤਾਂ ਨਦਰੀ ਪਾਈ ਹੈ, ਜੇ ਅਕਾਲ ਪੁਰਖ ਦੀ ਨਦਰ ਹੋ ਜਾਵੇ ਤਾਂ ਬਖਸ਼ਿਸ਼ ਮਿਲਦੀ ਹੈ। ਕਹਿੰਦੇ ਇਹ ਜੇ ਲੋਕ ਜਿਹੜੇ ਕੀੜਿਆਂ ਵਾਂਗੂ ਸਾਡੀ ਰੀਸਾਂ ਕਰਦੇ ਨੇ, ਬ੍ਰਹਮ ਗਿਆਨੀ ਨਕਲੀ ਬਣਦੇ ਨੇ, ਇਹਨਾਂ ਨੂੰ ਕੁਛ ਨਹੀਂ ਮਿਲਦਾ। ਸੋ ਮਹਾਰਾਜ ਕਿਰਪਾ ਕਰਕੇ ਹੁਣ ਦੱਸੋ, ਸ਼ੁਭ ਇੱਛਾ ਸ਼ੁਭ ਵਿਚਾਰ ਨਾਲ ਦੂਸਰੀ ਜਿਹੜੀ ਹੈ ਬੰਦੇ ਦੇ ਅੰਦਰ ਸ੍ਰੇਸ਼ਟ ਵਿਚਾਰਾਂ ਪੈਦਾ ਹੋ ਜਾਣੀਆਂ। ਪਹਿਲਾਂ ਤਾਂ ਸ਼ੁਭ ਇੱਛਾ ਹੀ ਬਣੀ ਸੀ, ਹੁਣ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਸ਼ੁਭ ਵਿਚਾਰ ਨਾਲ ਵੀ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਮਰ ਕੇ ਅਸੀਂ ਕਿੱਥੇ ਚਲੇ ਜਾਂਦੇ ਹਾਂ, ਪਿੱਛੋਂ ਮੇਰੇ ਕਿਹੜੇ ਜਨਮ ਸਨ, ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਂ ਆਤਮਾ ਹਾਂ ਜਾਂ ਮੈਂ ਸਰੀਰ ਹਾਂ, ਮੈਂ ਮਨ ਹਾਂ ਜਾਂ ਬੁੱਧੀ ਹਾਂ। ਜਦੋਂ ਇਹੋ ਜਿਹੇ ਵਿਚਾਰ ਮਨ ਦੇ ਅੰਦਰ ਆਉਣ ਲੱਗ ਜਾਣ, ਇਹਨੂੰ ਕਹਿੰਦੇ ਨੇ ਸ਼ੁਭ ਵਿਚਾਰਨਾ। ਇਹ ਬ੍ਰਹਮ ਗਿਆਨ ਦੀ ਦੂਸਰੀ ਭੂਮਿਕਾ ਹੈ। ਜਦੋਂ ਸ਼ੁਭ ਵਿਚਾਰਨਾ ਆਉਣ ਲੱਗ ਜਾਂਦੀ ਹੈ, ਸੰਪਤ ਉਪਾਸਨਾ ਵਿੱਚ ਦੋ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਾਂ ਦੂਸਰੀ ਹੈ ਨਾ। ਤਾਂ ਪਹਿਲਾਂ ਉਪਾਸਨਾ ਆਈ ਸੀ, ਉਹ ਵੀ ਨਾਲ ਹੀ ਇਹਦੇ ਪਹਿਲੀ ਪੌੜੀ ਵਿੱਚ ਆਪਾਂ ਉਪਾਸਨਾ ਸੁਣੀ ਹੈ, ਜਿਹੜਾ ਇਹ ਰੱਬ ਤੋਂ ਮੰਗਦੇ ਹਾਂ ਕਿ ਇੱਕ ਦੂਜੀ ਬਾ ਲੱਖ ਹੋਏ, ਉਪਾਸਨਾ ਹੈ। ਸੋ ਉਪਾਸਨਾ ਦੇ ਨਾਲ ਨਾਲ ਫਿਰ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਵੀ ਮੰਗਦੇ ਹਾਂ ਕਿ ਸਾਨੂੰ ਕਮਾਈ ਕਰਨ ਦਾ ਬਲ ਬਖਸ਼ੋ। ਤਾਂ ਦੂਸਰੀ ਚੀਜ਼ ਨਾਲ ਇਹ ਵੀ ਮੰਗੀ ਹੈ ਕਿ ਕਮਾਈ। ਤੀਸਰਾ ਇਹ ਵੀ ਪੁੱਛਦੇ ਨੇ ਸਿੱਧ ਕਿ ਮਹਾਰਾਜ ਇਹ ਜੀਵ ਸੁਤੰਤਰ ਹੈ ਕਿ ਜਾਂ ਪਤੰਤਰ ਹੈ, ਆਜ਼ਾਦ ਹੈ ਇਹ ਜੀਵ, ਕਰ ਸਕਦਾ ਆਪਣੇ ਆਪ ਕੁਛ? ਮਹਾਰਾਜ ਕਹਿੰਦੇ ਭਾਈ ਇਹ ਆਪਣੇ ਆਪ ਜੀਵ ਕੁਛ ਨਹੀਂ ਕਰ ਸਕਦਾ। ਸੋ ਸ਼ੁਭ ਵਿਚਾਰਨਾ ਦੁਆਰਾ ਦੱਸਦੇ ਨੇ, ਆਖਣ ਜੋਰ ਚੁੱਪੈ ਨਹਿ ਜੋਰ। ਇਹ ਜੀਵ ਦੇ ਵਿੱਚ ਆਖਣ ਦਾ ਜ਼ੋਰ ਨਹੀਂ ਹੈ। ਜ਼ੁਬਾਨ ਦੇ ਵਿੱਚ ਜ਼ੋਰ ਤਾਂ ਆਉਂਦਾ ਜੇ ਵਾਹਿਗੁਰੂ ਜ਼ੁਬਾਨ ਨੂੰ ਸੱਤਾ ਦੇਵੇ ਤਾਂ। ਜੇ ਜ਼ੁਬਾਨ ਦੇ ਵਿੱਚ ਸੱਤਾ ਨਾ ਹੋਵੇ ਤਾਂ ਜੀਵ ਕੁਛ ਬੋਲ ਨਹੀਂ ਸਕਦਾ। ਵਾਹਿਗੁਰੂ ਆਪ ਕਿਰਪਾ ਕਰਕੇ ਜੀਵ ਨੂੰ ਬੋਲਣ ਦਾ ਬਲ ਦਿੰਦੇ ਨੇ। ਇੱਕ ਸਰੀਰ ਦੇ ਅੰਦਰ ਇੰਨੀਆਂ ਸ਼ਕਤੀਆਂ ਕੰਮ ਕਰਦੀਆਂ ਆਪਣੇ ਕਿ ਜ਼ੁਬਾਨ ਦੇ ਉੱਤੇ ਸ੍ਰਸ਼ਟੀ ਨੂੰ ਬਿਠਾ ਕੇ ਕੰਮ ਕਰਾਉਂਦੇ ਨੇ। ਸ੍ਰਸ਼ਟੀ ਜ਼ੁਬਾਨ ਤੇ ਬੈਠਦੀ ਹੈ ਤਾਂ ਕੋਈ ਜੀਵ ਬੋਲ ਸਕਦਾ। ਸ੍ਰਸ਼ਟੀ ਜਿਹੜੀ ਹੈ ਇਹ ਅਕਾਲ ਪੁਰਖ ਦੀ ਹੀ ਸ਼ਕਤੀ ਹੈ। ਜੇ ਆਖਣਾ ਕਿਸੇ ਨੂੰ ਤਾਂ ਕਹਿਣ ਵਿੱਚ ਜ਼ੋਰ ਆਪਣੇ ਆਪ ਨਹੀਂ ਹੈ। ਚੁੱਪ ਹੈ ਨਹਿ ਜ਼ੋਰ, ਚੁੱਪ ਰਹਿਣ ਵਿੱਚ ਵੀ ਆਪਣੇ ਚ ਬਲ ਨਹੀਂ ਹੈ। ਕਈ ਮੌਨ ਰੱਖ ਲੈਂਦੇ ਨੇ, ਕੋਈ ਮੌਨੀ ਸੀ ਉਹ ਲਿਖ ਕੇ ਸਲੇਟ ਤੇ ਦਿਆ ਕਰੇ ਵੀ ਆਹ ਚੀਜ਼ ਖਾਣੀ ਹੈ, ਆਹ ਚੀਜ਼ ਬਣਾ ਲਓ, ਉੱਥੋਂ ਲਿਆਓ। ਸੋ ਇੱਕ ਵਾਰੀ ਉਹਦਾ ਸੇਵਾਦਾਰ ਜਿਹੜਾ ਉਹ ਲਿਖਿਆ ਹੋਇਆ ਤਾਂ ਸਮਝ ਨਾ ਸਕਿਆ, ਉਹ ਬਾਰ ਬਾਰ ਲਿਖ ਕੇ ਦੇਵੇ, ਉਹ ਆਖੇ ਜੀ ਫਲਾਨੀ ਚੀਜ਼ ਨਹੀਂ, ਉਹ ਫਿਰ ਹਿਲਾਵੇ ਹੱਥ ਵੀ ਆਹ ਸਲੇਟ ਤੇ ਦੇਖ। ਉਹ ਕਿੰਨੀ ਦੇਰ ਉਹਨੂੰ ਸਮਝਾਉਂਦਾ ਰਿਹਾ, ਉਹ ਖਿਝ ਕੇ ਫਿਰ ਬੋਲ ਹੀ ਪਿਆ। ਚੁੱਪ ਰਹਿਣ ਵਿੱਚ ਵੀ ਆਪਣਾ ਜ਼ੋਰ ਨਹੀਂ ਹੈ। ਜੇ ਆਪਾਂ ਕਹੀਏ ਕਿ ਮੈਂ ਚੁੱਪ ਹੋ ਜਾਵਾਂਗਾ, ਵੀ ਚੁੱਪ ਬੈਠਣਾ, ਕਿਸੇ ਦਾ ਕੀ ਜ਼ੋਰ ਚੱਲ ਸਕਦਾ? ਸੋ ਜਿਵੇਂ ਰਿਸ਼ਤਾ ਕਰਨ ਆਉਣਾ ਸੀ ਕਿਸੇ ਦਾ, ਕਹਿੰਦੇ ਉਹਦਾ ਪਿਤਾ ਕਹਿੰਦਾ ਮੁੰਡੇ ਚੁੱਪ ਰਹੋ, ਤੁਹਾਡੀਆਂ ਜ਼ੁਬਾਨਾਂ ਆਈਆਂ ਜੀ ਨੇ, ਫਿਰ ਅਗਲਾ ਸੁਣ ਕੇ ਰਿਸ਼ਤਾ ਹੀ ਛੱਡ ਜਾਂਦਾ। ਉਹ ਤੋਤਲੇ ਜੇ ਬੋਲਦੇ ਸੀ ਸਾਰੇ ਹੀ, ਕਹਿੰਦੇ ਚੁੱਪ ਕਰਕੇ ਬੈਠੇ ਰਹੋ, ਗੱਲ ਮੈਂ ਆਪੇ ਕਰ ਲੂੰਗਾ, ਰਿਸ਼ਤਾ ਹੋ ਜਾਊ ਬਾਅਦ ਚ ਦੇਖਾਂਗੇ। ਸੋ ਬੈਠੇ ਰਹੇ, ਜਦੋਂ ਦੇਖਣ ਵਾਲੇ ਆਏ ਤਾਂ ਉਸ ਵਕਤ ਉੱਥੇ ਕੀੜਾ ਨਿਕਲਿਆ। ਹੁਣ ਕੀੜੇ ਤੋਂ ਨਿਆਣੇ ਡਰਦੇ ਹੁੰਦੇ, ਉਹਦੇ ਨਿਆਣੇ ਛੋਟੇ ਛੋਟੇ ਸੀ ਉਹਦੇ। ਉਹ ਕਹਿੰਦਾ ਟੀੜਾ, ਤੋ ਇੱਕ ਉਹਦਾ ਬਾਪ ਕਹਿਣ ਚੁੱਪ ਕਰ, ਦੂਜਾ ਕਹਿੰਦਾ ਟੀੜਾ ਨਹੀਂ ਟਾਢਾ ਹੈ। तो इस प्रकार वो आपो अपनी बोली बोल के उन्होंने अपना जेड़ा सी ना सारा कर्म ही बिगाड़ लिया। महाराज कहने चुप रहने विच जोर नहीं, ना बोलन विच ही जोर है, दोनों गल्लां विच अपना आखण विच भी कोई जोर नहीं है। हुण इह पंगतियां तां आपां रोज ही पढ़ते हैं, पर इहनूं मन विच वसाउण दी लोड़ है कि वाहिगुरु दी जोत तों बिना आखण जोर। जब तू अपनी जोत खिंचा करते तब कोई करो दिखा बखियाना। जदों वाहिगुरु तुसीं अपनी जोत खिंच लो किसे विच्चों, उदों कोई कथा लैक्चर प्रचार करके दिखावे तां उदों कुछ नहीं कर सकता। चुप्पै नह जोर, चुप रहण दे विच भी जोर नहीं, मन भी चुप नहीं करदा अंदरों, ना जबान चुप कर सकती है। जोर ना मंगण, हुण मंगण विच भी जोर नहीं है कि असीं आह चीज मंग लईए, असीं आह चीज मंग लईए, अपने जोर दा सदका मंग लईए। सो जिवें आउंदे इक साखी भी शिवजी दी आराधना कीती, तीन जाणियां ने, मां बाप है दो जाने, एक पुत्र है उन्हां दा। इस्त्री ने पहला मंगिया कि मैनू एक राणी वर्गा स्वरूप दे दिओ। राजे ने उन्हूं चुकिया अपने घोड़े ते बिठा के चल पिया। उस वक्त वो जेड़ा उहदा पति सी उन्हूं बड़ा गुस्सा आया, वो शिवजी नूं कहण लग्या कि इहनूं सूरी बना दिओ। गुस्सा आ गया उन्हूं। लड़के नूं शिवजी कहिंदे तूं भी बड़ी भगती की, तूं भी कुछ मंग लै। कहिंदे मेरी मां नूं उही जी बना दिओ जिही जी सीगी उह। तिन्ना ने वर मंगे ना मंगिया वर्गे ही हो गए। जोर ना मंगण, मंगण दा भी किसी च बल नहीं। जदों मद ते कैटव जिहड़े सारिआं नालों पहलां सृष्टि ते दैंत होए ने ना, जद ये दैंत 5000 वरा विष्णु नाल जंग हुंदा रहा इन्हां दा, ये हारे ना एक दूजे तों। फिर परमेश्वर अगे बेनती कीती कि महाराज ये तां तुसीं उह हरा सकदे हो, कोई तरीका दसो सानू। सारे देवते कट्ठे हो गए। परमेश्वर ने आकाशवाणी राही कहा, कहिंदे इउं करो, वो जंग कर करके ना तेरे नाल पूरे खुश हो जाणगे। इस गल ते भी बड़ा बहादुर है, साडे नाल कोई जंग करन वाला तां है। फिर वो ये कहणगे वर मंग, कहिंदे उह सरस्ती मैं उहनां दी जबान ते बिठा दऊंगा, वो आपे ही कहणगे वर मंग। तां तुसीं ये कहो कि सानू अपने सिर दे दिओ दोवें जणे। सुस करके उन्होंने जेड़ा सी ना ऐसा मंग लिया कि उस वक्त सिर मंगण करके सारी सृष्टि का दुखों तो छुटकारा कराया। जोर ना मंगण, मंगण विच भी अपना जोर नहीं है, कई बार अपने मुंह विचों पुठी गल ही निकल जाती है। सुस करके जदों इन्हें भी बड़ी आराधना की, कुंभकर्ण ने कहना जी मैनू सरस्वती नूं कहण लग्या मैं वर मंगना, कहने मंग मंग भी जल्दी मंग। सरस्वती दी जबान ते बैठी सी, सरस्वती ने पुठी गल कहाती, इन्हें कहना तो असी 6 महीने जागा ते एक दिन सौवा। ते पुठी गल कर गया, कहिंदा 6 महीने सौवा एक दिन जागा, छेती नाल। वो कहने जल्दी कर वर मंग। वो कहने 6 महीने सौवा एक दिन जागा, पुठी गल आ गया। इस करके महाराज कहने जे तुसी आखो मंगण विच भी तुहाडा कोई जोर है, मंगण विच भी अपना कोई जोर नहीं है। श्री चंद जी ने जब अरदास की, गुरु नानक देव जी जब अलोप हो गए अंतम समय ते, अकाल पुरख अगे बेनती की कि एक घड़िया ही गुरु नानक देव जी दर्शन बख्शो, एक घड़ी दर्शन दो। महाराज गुरु नानक देव जी कहने हुण तां भावें 1000 साल मंग लेंदे तां वी असीं 1000 साल लई रह जाणा सी, पर जोर ना मंगण। मंगण विच किसे दा जोर नहीं, किसे भी गल विच देण ना जोर। फिर दात देण विच जोर नहीं, कोई चीज देण विच भी अपना जोर नहीं कि आपां कोई चीज दे सकीए जां कोई दान कर सकीए कि मैं आ चीज दे दियां जां आ ना देवां। यह भी अकाल पुरख दे हथ वस है, कुछ देना जां कुछ लैणा जां कुछ बोलना जां कुछ मंगना, चुप रहना, यह सारिआं विच अपना कोई जोर नहीं। वाहिगुरु अकाल पुरख दे हुक्म अनुसार ही जीव दाता अगे दान दिंदा। जोर ना जीवन, फिर जीवन विच साडा जोर नहीं कि असी अपने आप जीवन लईए, लख जतन कर लईए, अफलातू वर्गियां ने लख जतन कीते रह ना सके। हरनाक्ष ने अठ वर मंगे, रावण ने भी वर मंगे कि मैं मरा ना। हरनाक्ष ने भी यही वर मंगे, रावण ने भी मंगे, पर मर फिर दोवें गए। इस करके महाराज कहने ज्यौन विच अपने जोर नहीं कि मैं जोर नाल ज्यौ लवांगा दुनिया के अंदर, वो तो जदों समा आना उदों चले ही जाना। मरण नह जोर, फिर मरण विच भी अपना जोर नहीं। जदों ब्यासा जी ये ब्यास दे पुत्र मर गए जाके, सो इस प्रकार फाही लैण लग्या। सतलुज दरिया ने छल मारी, ब्यास दरिया ने छल मार के दी फाही तोड़ी, सतलुज विच छाल मारी इन्हें जो डुबण वास्ते, तां सौ धारा होके वग पिया। वह कहना मैं डुबना नहीं, क्यों मैं किसी ऋषि नूं डोब के मैं दोषी बनना? दरिया भी नहीं ना डोबदे है। भगती वालिया नूं कोई जे भगती वाला के मैं मरना नहीं मारदा, उन्हूं कहना मैं अपने सिर ते क्यों जुम्मा लवां। इस करके महाराज कहने मरण नहीं जोर, मरण विच भी अपना जोर नहीं। जिन्ना मर्जी कोई जतन कर ले कि मैं मर जाना, नहीं मरदा। जद तक तो हुक्म ही नहीं है अकाल पुरख का, उदों तक तू किवें मर सकदा? जहर ही नकली निकल जाती है जे नहीं मरना, जतन लख करे नहीं मरदा। जोर ना राज माल मन शोर, मन का शोर ही है, रौला ही है कि मैं राज लै लेना, मैं माल इकट्ठा कर लेना, मैं धन माल इकट्ठा कर लेना। इंद्र देवते नूं कई बारी दैंता ने कुट के कढ़िया स्वर्ग चो, फिर कब्जा कर लेंदे ने उत्थे जाके। उह राज विच किहदा जोर है? किसे दा जोर नहीं है। माल विच किहदा जोर है? माल धन कित कु संज्याही। महाराज कहिंदे इहनूं कित्थे इकट्ठा करी जाना, मैं इन्ने कट्ठे कर लवांगा। कारू पातशाह ने ज्यों दुनिया च कट्ठे करने शुरू किए पैसे, एक घर विच एक रुपया भी नहीं छड्डिया उन्हें। पूरी दुनिया च अपनी परजा लुट के सारे पैसे कट्ठे करके 45 गंज जोड़ ले। जोड़दिया हुण अपनी लड़की जिहड़ी सी उह चौंक च खड़ा के ऐलान कर दिता कि जिहड़ा एक रुपया चांदी का कितों भी लिया के दऊगा, अपनी लड़की की शादी उहदे नाल करूं तो अद्धा राज दऊंगा। तो लालच देना सी। एक लड़का बड़ा जिद्दी सी, अपनी माता नूं कहण लग्या एक रुपया दे जिथों मर्जी दे, मैं नहीं मर जावांगा, मैं शादी करानी है। उहदी मां नूं हुण तरस आ गया, कहिंदी अच्छा फिर जब तेरे पिता नूं आपां कबर च दफनाया सी ना, उहदे मूंह विच एक रुपया चांदी का पाया सी, उह कढ लै। उन्हें अपने पिता की कबर पट्टी जाके चांदी का एक रुपया कढ के लिया के बादशाह दे अगे रखता। लो बादशाह आ लो रुपया ते आ लड़की की शादी मेरा। कहना वह कितों लिया? उन्हें सिपाहियों ने फड़ के कुटिया, कितों लिया दस? कहना मेरे पिता की कबर दे विच उहदे मुंह च मरन लग्या पाया। कारू कहना इहनू सिट्टो जेल च, इहनू तां सिट्टो जेल च, जिन्नियां कबरां ने सारियां पट लो, सारिया कबरां दे मूहां विचों रुपये कढ ले। जदों अंत हो गया ना अत दा ते रब दा शुरू तों वैर है, फिर अंत नूं गुरु नानक देव जी महाराज पहुंच गए। कहिंदे उह बचाईए इहनां लोकां नूं, इह तां लुट लुट खा गया, तां भुखे मारदे सृष्टि नूं। तां गुरु नानक देव जी ने जाके कारू नूं सिख्या ऐसी दित्ती कि दमड़ा उसी का जो खर्चे अर खाए। क्या तूं जमा करी जाना दमड़े, लोकां तों खोई जाना, इह नाल जाणियां? तां जाके किते कारू ने फिर सारे जिन्ने लुटे हुए पैसे सी वापस बनते। महाराज कहने यो जोर ना राज माल, यो किसे दा जोर नहीं चलदा, मन दा रौले कि मैं इन्ने कट्ठे कर लवांगा, मैं इथों लियावांगा। जोर ना सुरती ज्ञान विचार, ना अपने च यह जोर है कि आप सुरतियां वेदां दीआं सुरतियां पढ़ सकीए जां सुरती नूं ला सकीए। सुरती श्रेष्ठ प्रीति नूं भी कहिंदे आ, ना आपां श्रेष्ठ प्रीति पैदा कर सकीए, ना आपां कहिंदे कि मेरे च जोर है मैं ज्ञान दी विचार कर सकदा। ज्ञान द्वारा विचार कोई कर सकदे, इह भी जोर नहीं अपनी सुरती विच। कईआं दी तां इन्नी सुरती नहीं कम करदी हुंदी कि उह ज्ञान दी विचार कर सकन। इह ज्ञान दी विचार भी सतगुरु जी किसे किसे नूं बख्शिश करदे ने, शब्द दी विचार सारिआं नूं सुझदी नहीं है। सतगुरु महाराज कहिंदे इह तां साडी किरपा नाल ही सारा कुछ हुंदा, बिना कृपा तो कोई कुछ नहीं बोल सकता। सब कुछ कृपा ना आप ही करवाई जाते ने, आप ही करी जाते ने। जोर ना जुगती छोटा संसार, पहला सीगा मरण न जोर, हुण कहने जोर ना जुगती छोटा संसार। ये देखण नूं दोनों पंक्ति एक जी लगदियां ने, पर इत्थे कहंदे ने जोर नहीं अपने विच के किसी जुगती नाल संसार दे बंधना तो छुट जाइए। आपां जिहड़े बंधन मात पिता संसार बंधन सुत कन्या और नार बंधन कर्म धर्म हो किया, ये जिन्ने भी आपां नूं बंधन पए हुए ने, ये किसी भी जुगती नाल जे कोई कहे बंदा मैं माया तो छुट जावांगा, मैं कलयुग तो छुट जावांगा, मैं बंधना तो निकल के पासे हो जावांगा, ये तो सिर्फ सतगुरु ही बंधन कट सकते ने। सतगुरु सिख के बंधन कट है, गुरु का सिख विकार ते हट है। सतगुरु ही कृपा करके सारे बंधन कट देन, तो कट देन, नहीं तो कोई बंधन कट ही नहीं सकता। महाराज आप कहते ने गुर का शब्द रखवारे चौकी चौगिर्द हमारे, राम नाम मन लागा जमल जाए कर भागा। प्रभु जी तू मेरे सुखदाता, बंधन काट करे मन निर्मल पूर्ण पुरख विधाता। बंधन तो आप कटने ने तुसी साडे, असी अपने आप सारे बंधन नहीं तोड़ सकते। बंधन करता भुगता हंगता ममता दे माया दे बंधन, ये पदार्थां दे बंधन, ये कम्मा कारां दे बंधन तो आप छुड़ाओ, साडे उत्ते मेहर करो। महाराज सच्चे पातशाह कहिंदे जे किसी हथ ते जोर है, जे कोई कहे मैं कर सकदा, जिस हथ जोर कर वेखा सोए फिर करके देख लो। जे कोई कहिंदा मेरे हथ चा जोर है मैं कर सकदा, महाराज कहिंदे करके देख लो, प्रतख नूं प्रमाण दी की लोड़ पैंदी, हुणे करके देख लो। जिहड़ा कुछ करके देखना, कुछ नहीं कर सकदे। जिस हथ जोर कर वेखा सोए, सोए जो अकाल पुरख वाहिगुरु मालिक है, उहदे हथ च जोर है ना सारा। ओही कर कर वेखा कीता अपना जीव तिस दी वडियाई, ओही कर करके वेखदे ने आपां कुछ नहीं कर सकदे। अपने हाथ च कोई जोर नहीं, जुबान विच कोई जोर नहीं, अखां विच ओहदी जोत तो बिना कोई जोर नहीं, कन्नां विच कोई जोर नहीं ओहदी जोत तो बिना, हत्थां विच कोई जोर। नमो पान पाने, महाराज कहिंदे नमो नमस्कार है पान, हत्थां दे विच भी हथ रूप होके वरत रहा तू। हाथ देखण नूं एवें ही लगदे ने, आह जिहड़े हाथ अपने हिलदे ने, इन्हां दे विच जिहड़ी सत्ता कम करदी उह हत्थां नूं हिलाउंदी है। उस शक्ति नूं कहिंदे नमो पान पाने। आ जदों महाराज ने लिखिया नमो सूरज सूरजे, एक बजुर्ग कहिंदा बई महाराज दसवें पातशाह तां सूरज नूं वी मत्था टेकिया। मैं कित्थे टेकिया? कहिंदा जाप साहिब ने लिखिया नमो सूरज सूरजे। मैं कहा तेरी बापू उम्र ते हो गई 80 साल, तैनूं समझ ते आई नहीं अज तक? सिखां दे घर तों जन्म लिया, जाप साहब दे अर्थ तैनूं आउंदे नहीं गे? आ तेरे अर्गे बंदे जिहड़े पता नहीं किन्नियां च कह चुके कि दसवें पातशाह सूरज नूं मत्था टेकदे, मैं कहा तैनूं इहदा अर्थ नहीं आया अज तक? इन्नियां इन्नियां थोड़ियां उमरां हो गईआं, तुसीं सारी जिंदगी रोटियां च लंघाती, खाण सौण पीण च, उठियां कम्मां विशियां विकारां च, तुहानूं जाप साहब दे नहीं अर्थ आए हल तक? कहिंदा की भाव? मैं कहा नमो सूरज सूरज। ਉਹ ਜਿਹੜਾ ਸੂਰਜ ਦੇ ਵਿੱਚ ਸੂਰਜ ਨੂੰ ਸ਼ਕਤੀ ਦੇਣ ਵਾਲੀ ਜੋਤ ਨੂੰ ਨਮਸਕਾਰ ਕੀ। ਮਹਾਰਾਜ ਤਾਂ ਕਿਸੇ ਨੂੰ ਹੋਰ ਮੱਥਾ ਹੀ ਨਹੀਂ ਟੇਕਦੇ, ਮਹਾਰਾਜ ਕਹਿੰਦੇ ਮੈਂ ਤਾਂ ਸਿਰਫ ਤੇਰੀ ਜੋਤ ਨੂੰ ਹੀ ਮੱਥਾ ਟੇਕਦਾ, ਚਾਹੇ ਉਹ ਕੀੜੀ ਵਿੱਚ ਹੈ, ਚਾਹੇ ਉਹ ਬੰਦੇ ਵਿੱਚ ਹੈ, ਚਾਹੇ ਉਹ ਆਕਾਸ਼ ਵਿੱਚ ਹੈ, ਚਾਹੇ ਉਹ ਚੰਦਰਮਾ ਤਾਰਿਆਂ ਵਿੱਚ ਹੈ। ਮਹਾਰਾਜ ਧੰਨ ਹੈ ਤੇਰੀ ਜੋਤ ਜਿਹੜੀ ਤਾਰਿਆਂ ਨੂੰ ਪ੍ਰਕਾਸ਼ ਦਿੰਦੀ ਹੈ, ਚੰਦਰਮਾ ਨੂੰ ਪ੍ਰਕਾਸ਼ ਦਿੰਦੀ ਹੈ, ਅੱਖਾਂ ਨੂੰ ਪ੍ਰਕਾਸ਼ ਦਿੰਦੀ ਹੈ, ਬੁੱਧੀ ਨੂੰ ਪ੍ਰਕਾਸ਼ ਦਿੰਦੀ ਹੈ। ਮੈਂ ਤਾਂ ਕਹਿੰਦਾ ਜੋਤ ਨੂੰ ਮੰਨਦਾ, ਤਾਂ ਜਾ ਕੇ ਕਿਤੇ ਸਮਝ ਪੈਂਦੀ। ਮਹਾਰਾਜ ਦੇ ਜਦੋਂ ਜਾਪ ਸਾਹਿਬ ਦੇ ਅਰਥ ਸੁਣਾਂਗੇ ਤਾਂ ਬਹੁਤੀਆਂ ਗਲਤ ਫਹਿਮੀਆਂ ਦੂਰ ਹੋਣਗੀਆਂ ਆਪਣੀਆਂ। ਨਾਨਕ ਉੱਤਮ ਨੀਚ ਨਾ ਕੋਏ, ਮਹਾਰਾਜ ਕਹਿੰਦੇ ਨੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆ। ਉਹਦੇ ਹੁਕਮ ਵਿੱਚ ਹੀ ਉੱਤਮ ਬੰਦਾ ਨੀਚ ਬਣਦਾ, ਨੀਚ ਉੱਤਮ ਬਣਦਾ।